ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਾਤ ਕੋ ਸੇਵਕ ਮਾਵੈ ਹੋਤ ਸਾਂਝ ਕਾਬਲ ਘਰ ਜਾਵੈ ਆਏ ਪ੍ਰਾਤ ਕੋ ਸੇਵਕ ਮਾਵੈ ਹੋਤ ਸਾਂਝ ਕਾਬਲ ਘਰ ਜਾਵੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੀ ਆਲਮ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਧੰਨ ਧੰਨ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਕਲਗੀਧਰ ਮਹਾਰਾਜ ਜੀਆਂ ਦੇ ਅੰਮ੍ਰਿਤ ਬਚਨ ਹਨ। ਸੰਧਿਆ ਸਮੇਂ ਸੁਣੇ ਰਹਿਰਾਸ ਕੀਰਤਨ ਕਥਾ ਸੁਣੇ ਹਰਜਾਸ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦਿਆਂ ਹੋਇਆ ਗੁਰੂ ਸ਼ਬਦ ਦੀਆਂ ਨੇਮੀ ਪ੍ਰੇਮੀ ਗੁਰਸਿੱਖ ਸੰਗਤਾਂ ਨੇ ਸੰਧਿਆ ਦੇ ਸਮੇਂ ਦੇ ਸੁੰਦਰ ਦੀਵਾਨਾਂ ਅੰਦਰ ਹਾਜ਼ਰੀ ਭਰਦਿਆਂ ਹੋਇਆ ਅੰਮ੍ਰਿਤਮਈ ਬਾਣੀ ਦਾ ਨਿਰੋਲ ਹਰ ਜਸ ਕੀਰਤਨ ਸਰਵਣ ਕੀਤਾ ਹੈ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਗੁਰਮੁਖ ਪਰਿਵਾਰਾਂ ਵੱਲੋਂ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਤੋਂ ਉਪਰੰਤ ਅੱਜ ਸਾਰਾ ਦਿਨ ਸੁੰਦਰ ਦੀਵਾਨ ਸਜੇ ਔਰ ਸਮਾਂ ਹੋਇਆ ਹੈ ਸਤਿਗੁਰਾਂ ਦੇ ਪਾਵਨ ਪਵਿੱਤਰ ਜੀਵਨ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ। ਇਹ ਲੜੀਵਾਰ ਕਥਾ ਜੋ ਸਿੱਖ ਸੰਗਤਾਂ ਸਰਵਣ ਕਰਦੀਆਂ ਨੇ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੀ ਇਹ ਪਵਿੱਤਰ ਰਚਨਾ ਹੈ, ਜਿਸ ਨੂੰ ਭਾਈ ਸਾਹਿਬ ਜੀਆਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ। ਔਰ ਇਹ ਕਥਾ ਸਿੱਖ ਪੰਥ ਅੰਦਰ ਪ੍ਰਵਾਨਿਕ ਹੈ, ਜਿਸ ਨੂੰ ਸਿੱਖ ਸੰਗਤਾਂ ਕਰੀਬਨ ਹਰ ਇੱਕ ਇਤਿਹਾਸਕ ਅਸਥਾਨ ਤੇ ਸ਼ਾਮ ਦੇ ਸਮੇਂ ਸਰਵਣ ਕਰਦੀਆਂ ਨੇ। ਔਰ ਆਪ ਸਰਬੱਤ ਸੰਗਤਾਂ ਵੀ ਸਮੇਂ ਸਮੇਂ ਤੇ ਗੁਰੂ ਘਰ ਦੇ ਬਖਸ਼ੇ ਹੋਏ ਵਿਦਵਾਨ ਮਹਾਂਪੁਰਖਾਂ ਦੇ ਪਾਸੋਂ ਇਸ ਅੰਮ੍ਰਿਤ ਕਥਾ ਨੂੰ ਸਰਵਣ ਕਰਦੇ ਹੋ। ਇਸ ਚੱਲ ਰਹੀ ਲੜੀਵਾਰ ਕਥਾ ਦੌਰਾਨ ਪਿਛਲੇ ਸਮੇਂ ਵਿੱਚ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਸੇਵਾ ਦੀ ਮੂਰਤ ਵਨਿਮਰਤਾ ਦੇ ਸਰੂਪ ਤੀਸਰੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਾਵਨ ਪਵਿੱਤਰ ਬਾਉਲੀ ਸਾਹਿਬ ਦੀ ਰਚਨਾ ਕੀਤੀ ਹੈ, ਵਿਸਾਖੀ ਵਾਲੇ ਦਿਨ ਮਹਾਰਾਜ ਜੀਆਂ ਨੇ ਇਸ ਬਾਉਲੀ ਸਾਹਿਬ ਦਾ ਟੱਪ ਲਾਇਆ ਹੈ। ਦੂਰੋਂ ਦੁਰੇਡਿਓਂ ਸਿੱਖ ਸੰਗਤਾਂ ਇਸ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਹਾਜ਼ਰੀ ਭਰਦੀਆਂ ਹਨ। ਔਰ ਇਸ ਬਾਉਲੀ ਸਾਹਿਬ ਦੀ ਸੰਪੂਰਨਤਾ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਅਨੰਤ ਬਖਸ਼ਿਸ਼ਾਂ ਵੀ ਕੀਤੀਆਂ ਕਿ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਸਹਿਤ ਇਸ ਬਾਉਲੀ ਸਾਹਿਬ ਦੇ ਅੰਦਰ ਇਸ਼ਨਾਨ ਕਰੇਗਾ ਉਸ ਦੀ ਚੌਰਾਸੀ ਕੱਟੀ ਜਾਏਗੀ। ਇਸ ਕਰਕੇ ਗੁਰਮੁਖ ਪਿਆਰੇ ਸਤਿਗੁਰਾਂ ਦੇ ਉਹਨਾਂ ਮਹਾਨ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦਿਆਂ ਹੋਇਆ ਬਾਉਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਨੇ ਔਰ 84 ਪਾਠ ਜਪਜੀ ਸਾਹਿਬ ਦੇ ਕਰਦੇ ਨੇ, ਇਹ ਸਤਿਗੁਰਾਂ ਦਾ ਬਚਨ ਹੈ। ਸੋ ਇਹ ਮਹਾਨ ਸੇਵਾ ਉੱਥੇ ਚੱਲ ਰਹੀ ਹੈ ਔਰ ਇਸ ਸੇਵਾ ਦੇ ਵਿੱਚ ਕਾਬਲ ਦੇ ਰਹਿਣ ਵਾਲੀ ਇੱਕ ਮਾਈ ਵੀ ਹਿੱਸਾ ਪਾ ਰਹੀ ਹੈ, ਜੋ ਪਿਛਲੇ ਕਈ ਦਿਨਾਂ ਤੋਂ ਸੇਵਾ ਦੇ ਵਿੱਚ ਹਾਜ਼ਰੀ ਭਰਦੀ ਹੈ। ਕਿਉਂਕਿ ਸੇਵਾ ਵੀ ਸਿੱਖੀ ਦਾ ਇੱਕ ਮਹਾਨ ਅੰਗ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਇਸ ਕਰਕੇ ਸੇਵਾ ਔਰ ਸਿਮਰਨ ਦਾ ਜੋ ਸੰਕਲਪ ਹੈ ਸਾਨੂੰ ਪਵਿੱਤਰ ਬਾਣੀ ਵਿੱਚੋਂ ਸਾਡੇ ਇਤਿਹਾਸ ਵਿੱਚੋਂ ਪ੍ਰਾਪਤ ਹੁੰਦਾ ਹੈ। ਤੋ ਇਸ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ ਹੈ, ਕੁਝ ਪ੍ਰੇਮੀ ਸਿੱਖਾਂ ਨੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਚਰਣਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੱਕ ਮਾਈ ਸੇਵਾ ਦੇ ਵਿੱਚ ਹਾਜ਼ਰੀ ਭਰਦੀ ਹੈ, ਸਾਰਾ ਦਿਨ ਸੇਵਾ ਕਰਦੀ ਹੈ ਤੇ ਸ਼ਾਮ ਦੇ ਸਮੇਂ ਪਤਾ ਨਹੀਂ ਚੱਲਦਾ ਉਹ ਕਿੱਥੇ ਚਲੀ ਜਾਂਦੀ ਹੈ। ਦੂਸਰੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਮਾਈ ਜਦੋਂ ਸੇਵਾ ਕਰਦੀ ਹੈ ਤੇ ਕਰਦਿਆਂ ਕਰਦਿਆਂ ਉਹ ਆਪਣਾ ਇੱਕ ਹੱਥ ਪਸਾਰਦੀ ਹੈ, ਫਿਰ ਇਕੱਠਾ ਕਰ ਲੈਂਦੀ ਹੈ, ਇੱਕ ਹੱਥ ਹਿਲਾਉਂਦੀ ਹੈ, ਹਵਾ ਦੇ ਵਿੱਚ ਹੀ ਹੱਥ ਹਿਲਾਉਂਦੀ ਹੈ। ਸਮਝ ਨਹੀਂ ਆ ਰਹੀ ਕਿ ਇਹਦਾ ਕਾਰਨ ਕੀ ਹੈ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਉਹਨਾਂ ਪ੍ਰੇਮੀ ਸਿੱਖਾਂ ਨੂੰ ਉਸ ਸੇਵਾਦਾਰ ਮਾਈ ਦਾ ਬੰਦਗੀ ਵਾਲਾ ਔਰ ਪਤੀਵ੍ਰਤਾ ਵਾਲਾ ਜੋ ਧਰਮ ਹੈ ਉਹ ਦਰਸਾਇਆ ਹੈ। ਇਸ ਪ੍ਰਸੰਗ ਵਿੱਚ ਗੁਰੂ ਘਰ ਦੀ ਸੇਵਾ ਦੀ ਮਹਾਨਤਾ और अपने पतिव्रता धर्म विच रहण दी जो बख्शिश है उस दा जिक्र सतगुरु सच्चे पातशाह जीआं ने सिखां नूं दर्शाया है। हजूर सच्चे पातशाह महाराज जी ने फिर दसिया कि भाई सिखो, वो जो माई है ना, वह अपनी पतिव्रता धर्म विच बड़ी परिपक्व है, जिस करके उहदे विच शक्ति है सतगुरु की सेवा करके और गुरु के बचना नूं अपने जीवन विच कमा के उन्हें वह शक्ति हासिल कर ली है जो शक्ति वड्डे वड्डे सिद्ध पुरश भी हासिल नहीं करते। किन्ना जप किन्ना तप करके जो प्राप्ति होंदी है वह बख्शिश उस प्रतिव्रता माई नूं प्राप्त है। तो हजूर सच्चे पातशाह जीआं ने उस वेले फिर सिखां नूं बड़े विस्थार नाल सेवा दी और पतिव्रता धर्म की महानता दड़ाउंदिया होया उस काबल दे रहण वाली उस माई दे इस अध्यात्मक जीवन का विस्थार दसदियां होया जो बचन कहे श्री गुरु अमरदास महाराज जीआं दे उन्हां बचना नूं महाकवि भाई संतोख सिंह साहिब जीआं ने इस कथा दे विच लिखिया। आओ मन वृत्तियां दी एकाग्रता नाल इस अमृतमई विचार नूं सरवण करके सत संगत दा लाहा प्राप्त करिए जी।
सतनाम श्री वाहिगुरु साहिब जी। आए प्रात को सेवक मावै।
श्री गुरु अमरदास सच्चे पातशाह महाराज जी कहंदे ने कि पत सेवत इन शक्ति पाई, पति दी सेवा करके और अपने निज धर्म विच दृढ़ता करके उसने ये शक्ति हासिल कीती है कि प्रातः काल नूं सेवा विच हाजिर हो जाती है। ब्रिज भाषा का लफज है प्रात। प्रात का अर्थ है अमृत वेला, सुबह का समा, क्योंकि महाकवि भाई संतोख सिंह साहब जी ने जो कथा लिखी है ये जेडे अखर ने भावे गुरमुखी हैं पर जी भाषा है सतसंग जी ब्रिज भाषा है, क्योंकि संस्कृत और ब्रिज भाषा के महान विद्वान पंडित सन भाई संतोख सिंह साहब। सो लिखते ने कि अमृत वेले ही ओ जो स्त्री है जो माई है सेवा दे विच हाजिर हो जाती है।
होत सांझ काबल कर जावे।
कहिंदे जदों सांझ दा समा हुंदा है, शाम दा समा हुंदा है, ते अपने घर चले जांदी काबल दे विच। हुण इस गल नूं जदों आपां पढ़दे ते सुणदे आं सात संगत जी फिर हैरानी हुंदी है सुभाविक ही, क्योंकि श्री गोइंदवाल साहिब तों लैके काबल दा जिहड़ा रस्ता है वो इन्ना क रस्ता नहीं है कि कोई शाम नूं उत्थों चले पैदल ते रात हुंदे घर पहुंच जाए फिर आराम करे, सवेर नूं उठदिआं सार ही तड़क सार गोइंदवाल साहिब पहुंच जाए, वो इन्नी नेड़े नहीं है। पर हजूर सच्चे पातशाह महाराज कहिंदे शाम नूं वो माई अपने घर पहुंच जांदी है ते सूरज चढ़न तों पहलां ही गोइंदवाल साहिब विखे हाजिर हो जाती है। ये बड़ी हैरानी वाली गल है। पर महाराज कहिंदे उसकी ये अवस्था है, उसनू ये बख्शिश प्राप्त हो चुकी है।
सुत को पलना पर पौडावे।
जो दूसरा बचन सिखा ने पूछा महाराज सेवा करद्यां करद्यां माई हवा दे विच ही हथ हिलाउंदी रहिंदी है, पता नहीं क्यों इसका की कारण है। तो हजूर सच्चे पातशाह महाराज कहिंदे ने कि अपने सुत नू पुत्तर नू पलना कहिंदे पंगूड़ा, कहिंदे उस माई का एक छोटा जिहा सुत है पुत्तर है, जदों अपने घरों चलती है अपने पुत्तर नू पंगूड़े दे विच पा के आउंदी है ते फिर इत्थे सेवा करद्यां करद्यां ही वो अपने पुत्र दी देखभाल करदी है।
निज शक्ति कर तिसहे चुलावहे।
कहिंदे उसनू इन्नी क महारत इन्नी क सिद्धि हासिल हो चुकी है सेवा करद्यां गुरु दे बचना नू गुरु दी मर्यादा नू गुरु दी बाणी नू अपने जीवन विच कमा के उन्हें पतिव्रता धर्म ਨਿਭਾਇਆ ਹੈ, ਜਿਸ ਕਰਕੇ ਕਹਿੰਦੇ ਉਸ ਦਾ ਪੁੱਤਰ ਤਾਂ ਕਾਬਲ ਦੇ ਵਿੱਚ ਹੀ ਹੈ ਪੰਗੂੜੇ ਤੇ, ਪਰ ਉਹ ਮਾਈ ਆਪ ਗੋਇੰਦਵਾਲ ਸਾਹਿਬ ਵਿਖੇ ਸੇਵਾ ਕਰਦਿਆਂ ਇੱਥੋਂ ਹੀ ਜਿਹੜਾ ਹੱਥ ਹਿਲਾਉਂਦੀ ਹੈ ਨਾ, ਤੁਹਾਨੂੰ ਤਾਂ ਹੱਥ ਹੀ ਦਿਸਦਾ ਹੈ, ਅਸਲੀਅਤ ਇਹ ਹੈ ਕਿ ਉਹ ਆਪਣੇ ਪੁੱਤਰ ਦਾ ਪੰਗੂੜਾ ਇੱਥੋਂ ਹੀ ਝੁਲਾ ਦਿੰਦੀ ਹੈ।
ਕਾਬਲ ਤੇ ਜਬ ਚੱਲਵੇ ਲਾਗੇ,
ਮਹਾਰਾਜ ਕਹਿੰਦੇ ਜਿਸ ਵੇਲੇ ਕਾਬਲ ਤੋਂ ਉਹ ਚੱਲਣ ਲੱਗਦੀ ਹੈ,
ਪਲਣੇ ਪਰ ਨਿਜ ਸੁੱਤ ਕੋ ਤਿਆਗੇ,
ਆਪਣੇ ਪੁੱਤਰ ਨੂੰ ਪੰਗੂੜੇ ਤੇ ਉਹ ਪਾ ਕੇ ਫਿਰ ਮਹਾਰਾਜ ਕਹਿੰਦੇ ਇਸ ਪਾਸੇ ਨੂੰ ਆਉਂਦੀ ਹੈ।
ਬਾਪੀ ਕਾਰ ਕਰੇ ਤਿਸ ਜਾਣੇ,
ਬਾਪੀ ਨਾਮ ਹੁੰਦਾ ਹੈ ਬੌਲੀ ਦਾ। ਫਿਰ ਮਹਾਰਾਜ ਕਹਿੰਦੇ ਉਹ ਆਪਣੇ ਘਰ ਤੋਂ ਚੱਲਦੀ ਹੈ ਔਰ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕੇ ਇੱਥੇ ਬੌਲੀ ਸਾਹਿਬ ਦੀ ਸੇਵਾ ਦੇ ਵਿੱਚ ਸੇਵਾ ਕਰਦੀ ਹੈ।
ਹੱਥ ਪਸਾਰ ਚੁਲਾਵਨ ਠਾਨੇ,
ਮਹਾਰਾਜ ਕਹਿੰਦੇ ਜੋ ਹੱਥ ਨੂੰ ਪਸਾਰਦੀ ਹੈ ਨਾ, ਅਸਲੀਅਤ ਇਹ, ਕਿਉਂਕਿ ਸਤਿਗੁਰੂ ਜੀ ਸਮਰੱਥ ਨੇ, ਸਤਿਗੁਰੂ ਜੀ ਜਾਣਦੇ ਨੇ, ਸਤਿਗੁਰੂ ਜੀ ਤ੍ਰੈ ਕਾਲਦਰਸ਼ੀ ਨੇ, ਸਤਿਗੁਰੂ ਜੀ ਜਾਣਦੇ ਨੇ ਲੰਘ ਚੁੱਕਾ ਸਮਾਂ ਕੀ ਸੀ, ਹੁਣ ਮੌਜੂਦਾ ਸਮਾਂ ਕੀ ਹੈ ਤੇ ਆਉਣ ਵਾਲਾ ਸਮਾਂ ਕੀ ਹੋਏਗਾ, ਇਹ ਸਿਰਫ ਗੁਰੂ ਸਾਹਿਬ ਜਾਣਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਿੱਖੋ, ਉਹ ਬਿਨਾਂ ਕਾਰਨ ਤੋਂ ਹਵਾ ਵਿੱਚ ਹੱਥ ਨਹੀਂ ਹਿਲਾਉਂਦੀ, ਉਹ ਆਪਣੇ ਪੁੱਤਰ ਦੇ ਪੰਗੂੜੇ ਨੂੰ ਜੋ ਕਾਬਲ ਦੇ ਵਿੱਚ ਛੱਡ ਕੇ ਆਈ ਉਸ ਨੂੰ ਚਲਾਉਂਦੀ ਹੈ।
ਕਰਤੀ ਕਾਰ ਪਸਾਰੇ ਕਰ ਕੋ,
ਇਸ ਤਰ੍ਹਾਂ ਆਪਣੇ ਹੱਥ ਨਾਲ ਉਸ ਪੰਗੂੜੇ ਨੂੰ ਚਲਾਉਂਦੀ ਹੈ ਔਰ ਇੱਕ ਹੱਥ ਨਾਲ ਸੇਵਾ ਕਰਦੀ ਹੈ।
ਸ਼ਕਤ ਸਮੇਤ ਚੁਲਾਵਣ ਕਰ ਕੋ,
ਕਹਿੰਦੇ ਇਤਨੀ ਉਸ ਦੇ ਪਾਸ ਸ਼ਕਤੀ ਹੈ, ਇੰਨੀ ਉਸ ਨੂੰ ਬਖਸ਼ਿਸ਼ ਪ੍ਰਾਪਤ ਹੋ ਚੁੱਕੀ ਹੈ ਕਿ ਉਹ ਗੋਇੰਦਵਾਲ ਸਾਹਿਬ ਰਹਿੰਦਿਆਂ ਹੋਇਆਂ ਵੀ ਕਾਬਲ ਦੇ ਵਿੱਚ ਪਏ ਹੋਏ ਪੰਗੂੜੇ ਨੂੰ ਚੁਲਾ ਸਕਦੀ ਹੈ।
ਇਸ ਥਲ ਤੇ ਨਿਜ ਪੁੱਤਰ ਲੜਾਵੇ,
ਕਹਿੰਦੇ ਇਸ ਥਲ ਤੇ ਇੱਥੇ ਰਹਿੰਦਿਆਂ ਹੋਇਆਂ ਆਪਣੇ ਪੁੱਤਰ ਨੂੰ ਲਾਡ ਵੀ ਲੜਾ ਦਿੰਦੀ ਹੈ।
ਸਹਿਤ ਪ੍ਰੇਮ ਕੇ ਕਾਰ ਕਮਾਵੇ,
ਕਿਉਂਕਿ ਉਹ ਕਾਰ ਕਮਾਉਂਦੀ ਹੈ, ਫਾਰਸੀ ਦਾ ਲਫ਼ਜ਼ ਹੈ ਕਾਰ, ਕਾਰ ਸੇਵਾ ਆਪਾਂ ਸ਼ਬਦ ਬੋਲਦੇ ਹਾਂ, ਕਾਰ ਦਾ ਅਰਥ ਹੁੰਦਾ ਹੈ ਕੰਮ, ਕਹਿੰਦੇ ਉਹ ਕੰਮ ਕਰਦੀ ਹੈ, ਸੇਵਾ ਕਰਦੀ ਹੈ, ਪਰ ਸੇਵਾ ਕਰਨ ਦੇ ਨਾਲ ਉਸਨੇ ਜੀਵਨ ਵਿੱਚ ਇੱਕ ਨਿਯਮ ਕਮਾਇਆ, ਉਹ ਨਿਯਮ ਹੈ ਪ੍ਰੇਮ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਸਿੱਖਿਆ ਦੇ ਰਹੇ ਨੇ, ਭਾਈ ਜਦੋਂ ਵੀ ਸੇਵਾ ਕਰਨੀ ਹੈ ਗੁਰੂ ਘਰ ਦੇ ਵਿੱਚ, ਅਨੇਕਾਂ ਤਰ੍ਹਾਂ ਦੀ ਸੇਵਾ ਹੈ, ਅਨਕ ਭਾਂਤ ਕਰ ਸੇਵਾ ਕਰੀਏ, ਜੀਉ ਪ੍ਰਾਣ ਤਾਂ ਨਾਗੈ ਧਰੀਏ। ਪਰ ਮਹਾਰਾਜ ਕਹਿੰਦੇ ਇਸ ਗੱਲ ਦਾ ਖਿਆਲ ਰੱਖਣਾ ਕਿ ਜਦੋਂ ਸੇਵਾ ਕਰਨੀ ਉਦੋਂ ਪ੍ਰੇਮ ਹੋਵੇ, ਪ੍ਰੇਮ, ਤੇ ਪ੍ਰੇਮ ਨੂੰ ਜਦੋਂ ਆਪਾਂ ਸੰਧੀ ਵਿਛੇਦ ਕਰਾਂਗੇ, ਇਸ ਵਿੱਚੋਂ ਦੋ ਲਫ਼ਜ਼ ਬਣਦੇ ਨੇ ਪ੍ਰੇਮੈ। ਪ੍ਰੇਮ ਇੱਕ ਉਹ ਅਵਸਥਾ ਹੈ ਜਿੱਥੇ ਫਿਰ ਮੈਂ ਨਹੀਂ ਹੁੰਦੀ, ਜਿੱਥੇ ਹੋਂ ਵਾਲੀ ਬਿਰਤੀ ਨਹੀਂ ਹੈ। ਫਿਰ ਇਹ ਨਹੀਂ ਕਹਿੰਦਾ ਕਿ ਇਹ ਸੇਵਾ ਮੈਂ ਹੀ ਕਰਵਾਈ ਸੀ, ਇਹ ਸੇਵਾ ਮੈਂ ਹੀ ਕਰ ਸਕਦਾ ਹਾਂ, ਜਾਂ ਇਹ ਸੇਵਾ ਮੇਰੇ ਕੋਲੋਂ ਹੀ ਹੋ ਸਕਦੀ ਹੈ, ਹੋਰ ਕਿਸੇ ਕੋਲੋਂ ਨਹੀਂ। ਕਹਿੰਦੇ ਉੱਥੇ ਮੈਂ ਨਹੀਂ ਹੈ, ਜਦੋਂ ਮੈਂ ਤੋਂ ਰਹਿਤ ਸੇਵਾ ਕਰੇਗਾ ਫਿਰ ਕਹਿੰਦੇ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਪ੍ਰੇਮੀ ਸਿੱਖਾਂ ਨੂੰ ਸਮਝਾ ਰਹੇ, ਉਪਦੇਸ਼ ਦੇ ਰਹੇ ਨੇ ਕਿ ਉਸ ਮਾਈ ਦੇ ਵਿੱਚ ਇਹ ਸ਼ਕਤੀ ਤਾਂ ਹੈ ਕਿਉਂਕਿ ਉਹ ਪ੍ਰੇਮ ਸਹਿਤ, ਪ੍ਰੇਮ ਦੇ ਸਹਿਤ ਕਹਿੰਦੇ ਉਹ ਕਾਰ ਕਮਾਵੇ, ਸੇਵਾ ਕਰਦੀ ਹੈ, ਉਹਦੇ ਅੰਦਰ ਹਉਮੈ ਨਹੀਂ ਹੈ ਕਿ ਮੇਰੇ ਵਿੱਚ ਦੇਖੋ ਕਿੰਨੀ ਸ਼ਕਤੀ ਹੈ, ਮੈਂ ਕਿੰਨੀ ਦੂਰ ਤੋਂ ਸੇਵਾ ਕਰਨ ਵਾਸਤੇ ਆਉਂਦੀ ਹਾਂ। ਕਈ ਲੋਕ ਘਰੇ ਸੁੱਤੇ ਰਹਿੰਦੇ ਨੇ, ਉਹ ਸੇਵਾ ਨਹੀਂ ਕਰਦੇ, ਮੈਂ ਤਾਂ ਕਈਆਂ ਨਾਲੋਂ ਚੰਗੀ ਹਾਂ, ਮੇਰੇ ਵਰਗੀ ਸੇਵਾਦਾਰ ਨਹੀਂ ਕੌਣ ਹੈ। ਕਹਿੰਦੇ ਇਹ ਖਿਆਲ ਹੀ ਨਹੀਂ ਹੈ ਉਹਦੇ ਅੰਦਰ, ਪ੍ਰੇਮ ਦੇ ਵਿੱਚ ਹੈ, ਹਉਮੈ ਤੋਂ ਪਰੇ ਹੋ ਕੇ ਆਪਣੇ ਇਸ ਜੀਵਨ ਨੂੰ ਸਫਲ ਕਰਨ ਵਾਸਤੇ, ਆਪਣੇ ਪਰਲੋਕ ਨੂੰ ਸੰਭਾਲਣ ਵਾਸਤੇ ਉਹ ਇਹ ਸੇਵਾ ਕਰ ਰਹੀ ਹੈ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਉਸ ਮਾਈ ਦੇ ਉੱਪਰ ਬਖਸ਼ਿਸ਼ਾਂ ਹੋਈਆਂ ਹਨ।
ਨਿਸਮਹਿ ਘਰ ਕੋ ਜਾਏ ਸੰਭਾਰੈ,
ਨਿਸ ਕਹਿੰਦੇ ਰਾਤ, ਮਹਾਰਾਜ ਕਹਿੰਦੇ ਫਿਰ ਰਾਤ ਨੂੰ ਆਪਣੇ ਘਰ ਦੇ ਵਿੱਚ ਵੀ ਪਹੁੰਚ ਜਾਂਦੀ ਹੈ ਤੇ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ।
ਸੁੱਤ ਪੱਤ ਸੋ ਮਿਲ ਆਨੰਦ ਧਾਰੈ,
ਫਿਰ ਆਪਣੇ ਸੁੱਤ ਪੁੱਤਰ ਨਾਲ ਤੇ ਪੱਤ ਪਤੀ ਨਾਲ ਮਿਲ ਕੇ ਬੜਾ ਆਨੰਦਮਈ ਜੀਵਨ ਬਤੀਤ ਕਰਦੀ ਹੈ।
ਪਾਤ ਬ੍ਰਤ ਸਾਹਮਣੇ ਧਰਮ ਔਰ ਤ੍ਰਿਯ,
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੈਸੇ ਤਾਂ ਪ੍ਰਾਚੀਨ ਸਮੇਂ ਤੋਂ ਸੰਸਾਰ ਅੰਦਰ ਇਸ ਧਰਤੀ ਤੇ ਧਰਮ ਦੀ ਮਰਿਆਦਾ ਚੱਲ ਰਹੀ ਹੈ ਔਰ ਬੜੇ ਧਰਮ ਨੇ, ਬੜੇ ਧਰਮ ਗ੍ਰੰਥ ਨੇ, ਪਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਉਹਨਾਂ ਗੁਰਮੁਖ ਸਿੱਖਾਂ ਨੂੰ ਉਪਦੇਸ਼ ਦਿੰਦਿਆਂ, ਅੱਜ ਵੀ ਸਾਨੂੰ ਇਹੀ ਉਪਦੇਸ਼ ਬਖਸ਼ ਰਹੇ ਨੇ ਔਰ ਵਿਸ਼ੇਸ਼ ਤੌਰ ਤੇ ਉਸ ਔਰਤ ਵਾਸਤੇ ਜੋ ਗ੍ਰਿਸਤ ਧਰਮ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੀ ਹੈ। ਮਹਾਰਾਜ ਕਹਿੰਦੇ ਨੇ ਕਿ ਪਤ ਬ੍ਰਤਾ ਸਮ, ਸਮ ਕਹਿੰਦੇ ਬਰਾਬਰ, ਕਹਿੰਦੇ ਪਤੀ ਬ੍ਰਤਾ ਧਰਮ ਦੇ ਬਰਾਬਰ, ਪਤੀ ਬ੍ਰਤਾ ਜੀਵਨ ਦੇ ਬਰਾਬਰ, ਨਹਿ ਧਰਮ ਔਰ ਤ੍ਰਿਯ, ਔਰਤ ਵਾਸਤੇ ਇਸਤਰੀ ਵਾਸਤੇ ਇਸ ਤੋਂ ਵੱਡਾ ਧਰਮ ਕੋਈ ਨਹੀਂ ਹੈ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ ਹਨ।
ਜਿਸ ਤੇ ਮਹਾਂਸ਼ਕਤ ਧਾਰਤ ਹੀ
ਆ, ਮਹਾਰਾਜ ਕਹਿੰਦੇ ਇਸ ਪਤੀ ਬ੍ਰਤਾ ਧਰਮ ਦੇ ਵਿੱਚ ਹੀ ਪ੍ਰਪੱਕ ਰਹਿਣ ਕਰਕੇ ਇਸਤਰੀ ਨੂੰ ਬਹੁਤ ਵੱਡੀਆਂ ਦਾਤਾਂ, ਬਹੁਤ ਵੱਡੀਆਂ ਬਖਸ਼ਿਸ਼ਾਂ ਉਸ ਵਾਹਿਗੁਰੂ ਦੇ ਪਾਸੋਂ ਪ੍ਰਾਪਤ ਹੋ ਜਾਂਦੀਆਂ ਹਨ।
ਪਤ ਬ੍ਰਤਾ ਪੂਰਵ ਭੀ ਦਾਰਾ,
ਮਹਾਰਾਜ ਕਹਿੰਦੇ ਪਤੀ ਬ੍ਰਤਾ ਧਰਮ ਤਾਂ ਐਸਾ ਮਹਾਨ ਹੈ ਕਿ ਚਾਹੇ ਅੱਜ ਦਾ ਸਮਾਂ ਹੈ ਚਾਹੇ ਬੀਤ ਚੁੱਕਾ ਸਮਾਂ ਹੈ, ਕੋਈ ਵੀ ਪਤੀ ਬ੍ਰਤਾ ਜੋ ਪਿਛਲੇ ਸਮੇਂ ਵਿੱਚ ਵੀ ਹੋ ਚੁੱਕੀਆਂ ਹਨ, ਮਹਾਰਾਜ ਕਹਿੰਦੇ ਉਹਨਾਂ ਦਾ ਵੀ ਜੀਵਨ ਬੜਾ ਮਹਾਨ ਹੋਇਆ, ਉਹਨਾਂ ਨੂੰ ਵੀ ਬੜੀਆਂ ਬਖਸ਼ਿਸ਼ਾਂ ਮਿਲੀਆਂ ਹਨ।
ਜਿਨ ਕੀ ਨਸ ਦਸ ਦਿਨ ਅੰਧਿਆਰਾ,
ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਪੁਰਾਣੇ ਸਮੇਂ ਦੀ ਉਦਾਹਰਣ ਦੇ ਕੇ ਇੱਕ ਸਾਖੀ ਸੁਣਾ ਕੇ ਇਸ ਪਤੀਵ੍ਰਤਾ ਧਰਮ ਦੇ ਬਾਰੇ ਹੋਰ ਵੀ ਸਾਡਾ ਨਿਸ਼ਚਾ ਬਣਾਇਆ ਹੈ, ਕਿਉਂਕਿ ਸਤਿਗੁਰਾਂ ਦਾ ਅੰਮ੍ਰਿਤ ਵਚਨ ਹੈ ਸੁਣ ਸਾਖੀ ਮਨ ਜਪ ਪਿਆਰ। ਸਾਖੀ ਨਾਮੇ ਇਤਿਹਾਸ ਦਾ, ਜੋ ਬੀਤ ਚੁੱਕੇ ਸਮੇਂ ਦਾ ਇਤਿਹਾਸ ਹੈ, ਸਾਖੀ ਹੈ, ਕਥਾ ਹੈ। ਸੋ ਇਸ ਕਰਕੇ ਇਤਿਹਾਸ ਬਹੁਤ ਹੀ ਜ਼ਰੂਰੀ ਹੈ, ਇਤਿਹਾਸ ਤੋਂ ਬਿਨਾਂ ਸਤਿਗੁਰਾਂ ਦੇ ਸਿਧਾਂਤ ਨੂੰ ਸਮਝਣਾ ਅਸੰਭਵ ਹੈ। ਗੁਰਬਾਣੀ ਨੂੰ ਸਮਝਣ ਵਾਸਤੇ ਇਤਿਹਾਸ ਦੀ ਲੋੜ ਹੈ, ਇਤਿਹਾਸ ਨੂੰ ਸਮਝਣ ਵਾਸਤੇ ਗੁਰਬਾਣੀ ਦੀ ਲੋੜ ਹੈ। ਦੋਹਾਂ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ, ਦੋਹਾਂ ਵਿੱਚੋਂ ਇੱਕ ਨੂੰ ਵੀ ਅਸੀਂ ਤਿਆਗ ਨਹੀਂ ਸਕਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਹੁਣ ਇੱਥੇ ਇੱਕ ਇਤਿਹਾਸਕ ਘਟਨਾ ਜਿਸ ਵਿੱਚੋਂ ਬੜੀ ਉੱਚ ਪਾਏ ਦੀ ਸਿੱਖਿਆ ਸਾਨੂੰ ਪ੍ਰਾਪਤ ਹੋਵੇਗੀ, ਉਹ ਇੱਥੇ ਮਹਾਰਾਜ ਜੀ ਨੇ ਫਿਰ ਸਰਵਣ ਕਰਾਈ। ਮਹਾਰਾਜ ਕਹਿੰਦੇ ਭਾਈ ਸਿੱਖੋ, ਬੀਤ ਚੁੱਕੇ ਸਮੇਂ ਵਿੱਚ ਇੱਕ ਐਸੀ ਪਤੀਵ੍ਰਤਾ ਇਸਤਰੀ ਹੋਈ ਹੈ, ਕਹਿੰਦੇ ਜਿਸ ਨੇ 10 ਦਿਨ ਇਸ ਧਰਤੀ ਤੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ, ਉਸ ਦੇ ਬਚਨਾਂ ਵਿੱਚ ਇੰਨੀ ਸੱਤਾ ਸੀ।
ਸੂਰਜ ਉਦੈ ਹੋਣ ਨਹਿ ਦਇਓ,
ਕਹਿੰਦੇ ਉਹਨੇ ਸੂਰਜ ਨਹੀਂ ਸੀ ਧਰਤੀ ਤੇ ਚੜ੍ਹਨ ਦਿੱਤਾ 10 ਦਿਨਾਂ ਵਾਸਤੇ।
ਸ਼ਕਤ ਮਹਾਬਲ ਏਤਕ ਥਯੋ,
ਮਹਾਰਾਜ ਕਹਿੰਦੇ ਏਤਕ ਇੰਨਾ ਕੁ ਉਹਦੇ ਵਿੱਚ ਥਯੋ ਬਲ ਸੀ, ਇੰਨੀ ਉਹਦੇ ਬਚਨਾਂ ਵਿੱਚ ਸੱਤਾ ਸੀ, ਤੇ ਇਸ ਕਰਕੇ ਉਸਦਾ ਨਾਮ ਹੀ ਸਤਵੰਤੀ ਪ੍ਰਸਿੱਧ ਸੀ ਸੰਸਾਰ ਅੰਦਰ। ਕਹਿੰਦੇ ਉਸਦਾ ਜੀਵਨ ਕੁਝ ਇਸ ਤਰ੍ਹਾਂ ਦਾ ਸੀ।
ਸੁਣ ਸੰਗਤ ਨੇ ਬੂਝੀ ਕਥਾ,
ਸਤਿਗੁਰਾਂ ਦੇ ਅੰਮ੍ਰਿਤ ਬਚਨ ਜਦੋਂ ਸੁਣੇ, ਸਿੱਖ ਸੰਗਤਾਂ ਇਸੇ ਤਰ੍ਹਾਂ ਸਤਿਗੁਰਾਂ ਦੇ ਸਨਮੁਖ ਜੁੜ ਬੈਠੀਆਂ ਨੇ, ਤੇ ਪ੍ਰੇਮੀ ਸਿੱਖਾਂ ਨੇ ਪੁੱਛ ਲਿਆ, ਮਹਾਰਾਜ ਕਿਰਪਾ ਕਰਕੇ ਸਾਨੂੰ ਸੁਣਾਓ, ਕਿਰਪਾ ਕਰਕੇ ਦੱਸੋ ਉਸ ਪਤੀਵ੍ਰਤਾ ਔਰਤ ਦਾ ਜੀਵਨ ਕੀ ਸੀ, ਉਸਨੇ ਕਿਸ ਤਰ੍ਹਾਂ ਇਹ ਸੂਰਜ ਨਹੀਂ ਚੜ੍ਹਨ ਦਿੱਤਾ, ਇਹ ਕਥਾ ਕੀ ਹੈ, ਕਿਰਪਾ ਕਰਕੇ ਸੁਣਾਓ। ਤੇ ਹਜ਼ੂਰ ਨੇ ਫਰਮਾਇਆ,
ਸ੍ਰੀ ਗੁਰ ਪਨਹੋ ਪ੍ਰਥਮ ਭਈ ਜਥਾ,
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਇਹ ਪੁਰਾਣੇ ਸਮੇਂ ਚ ਇਹ ਪ੍ਰਸੰਗ ਹੋਇਆ, ਕਿਰਪਾ ਕਰਕੇ ਆਪ ਜੀ ਸਾਨੂੰ ਵੀ ਸੁਣਾ ਦਿਓ।
ਹੁਣ ਸ੍ਰੀ ਅਮਰਦਾਸ ਤਬ ਕਹਿਓ,
ਸਿੱਖ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਫਰਮਾਇਆ,
ਇੱਕ ਮੁਨ ਮਾਂਡਵ ਤਪ ਕਰ ਰਹੇ ਹੋ,
ਮਹਾਰਾਜ ਕਹਿੰਦੇ ਪੁਰਾਣੇ ਸਮੇਂ ਚ ਇੱਕ ਮੁਨੀ ਹੋਇਆ, ਵੈਸੇ ਮਨ ਦਾ ਅਰਥ ਹੁੰਦਾ ਜੋ ਮਨ ਨੂੰ ਇਕਾਗਰ ਕਰ ਲੈਂਦਾ ਹੈ ਉਸਨੂੰ ਮੁਨੀ ਕਹਿੰਦੇ ਨੇ। ਤੋ ਮਹਾਰਾਜ ਕਹਿੰਦੇ ਇੱਕ ਪੁਰਾਣੇ ਸਮੇਂ ਚ ਮੁਨੀ ਹੋਇਆ ਜਿਸਦਾ ਨਾਮ ਸੀ ਮਾਂਡਵ, ਬੜਾ ਤਪੱਸਵੀ ਸੀ।
ਤਸ ਕਰ ਨ੍ਰਿਪ ਕੀ ਕਰੀ ਸਤੇਈ।
ਕਹਿੰਦੇ ਉਸ ਸਮੇਂ ਇੱਕ ਰਾਜੇ ਦੀ ਕੁਝ ਤਸਕਰਾਂ ਨੇ, ਤਸਕਰ ਕਹਿੰਦੇ ਚੋਰ, ਵੈਸੇ ਤਸਕਰ ਜਿਹੜਾ ਹੈ ਉਹ ਬਹੁਤ ਵੱਡਾ ਡਾਕੂ ਹੁੰਦਾ ਹੈ, ਜਿਹੜਾ ਛੋਟੀ ਮੋਟੀ ਚੋਰੀ ਕਰਦਾ ਉਸਨੂੰ ਚੋਰ ਕਹਿੰਦੇ ਨੇ, ਤੇ ਜਿਹੜਾ ਬਹੁਤ ਵੱਡਾ ਡਾਕਾ ਮਾਰੇ ਉਸਨੂੰ ਤਸਕਰ ਕਹਿੰਦੇ ਨੇ। ਕਹਿੰਦੇ ਕੁਝ ਤਸਕਰਾਂ ਨੇ ਉਸ ਵਕਤ ਦੇ ਰਾਜੇ ਦੇ ਮਹਿਲਾਂ ਵਿੱਚੋਂ ਬਹੁਤ ਵੱਡਾ ਡਾਕਾ ਮਾਰਿਆ, ਬੜੀ ਵੱਡੀ ਚੋਰੀ ਕੀਤੀ।
ਚਲੇ ਜਾਤ ਰਿਖ ਦੇਖੇ ਤੇਈ।
ਕਹਿੰਦੇ ਇਸ ਤਰ੍ਹਾਂ ਉਹ ਚੋਰੀ ਕਰਕੇ ਜਾ ਰਹੇ ਸਨ ਆਪਣੇ ਰਸਤੇ ਜੰਗਲ ਦੇ ਵਿੱਚ, ਤੇ ਉਸ ਮਾਂਡਵ ਰਿਖੀ ਨੂੰ ਤਪ ਕਰਦਿਆਂ ਉਹਨਾਂ ਚੋਰਾਂ ਨੇ ਵੇਖ ਲਿਆ।
ਇੱਕ ਹਾਰ ਬਹੁ ਮੋਲ ਹੋਤੋ ਜਿਹੇ।
ਕਹਿੰਦੇ ਉਹਨਾਂ ਦੇ ਕੋਲ ਇੱਕ ਬਹੁਤ ਕੀਮਤੀ ਹਾਰ ਸੀ ਸੋਨੇ ਦਾ, ਜੋ ਉਹਨਾਂ ਨੇ ਰਾਜੇ ਦੇ ਮਹਿਲਾਂ ਵਿੱਚੋਂ ਚੁਰਾਇਆ ਸੀ।
ਰਿਖ ਕੋ ਜਾਨ ਅਰਪ ਦੀਨਸ ਤੇ।
ਕਹਿੰਦੇ ਉਹ ਚੋਰ ਬੜੇ ਖੁਸ਼ ਸਨ ਕਿਉਂਕਿ ਉਹਨਾਂ ਨੂੰ ਬਹੁਤ ਵੱਡਾ ਧਨ ਜਿਹੜਾ ਰਾਜੇ ਦੇ ਮਹਿਲਾਂ ਵਿੱਚੋਂ ਪ੍ਰਾਪਤ ਹੋਇਆ ਸੀ, ਬੜੇ ਖੁਸ਼ ਸਨ। ਜਦੋਂ ਰਸਤੇ ਵਿੱਚ ਜਾ ਰਹੇ ਨੇ ਮਾਂਡਵ ਰਿਖੀ ਨੂੰ ਦੇਖਿਆ ਕਿ ਇਹ ਤਾਂ ਕੋਈ ਸਾਧੂ ਮਹਾਤਮਾ ਬੈਠਾ ਤਪ ਕਰ ਰਿਹਾ, ਬੜਾ ਤਿਆਗੀ ਸਾਧੂ ਹੈ, ਚਲੋ ਇਹਨਾਂ ਮਹਾਂਪੁਰਖਾਂ ਨੂੰ ਵੀ ਕੁਝ ਭੇਟਾ ਦੇ ਜਾਈਏ। ਕਹਿੰਦੇ ਉਹ ਚੋਰ ਜਾਂਦੇ ਜਾਂਦੇ ਮਾਂਡਵ ਰਿਖੀ ਦੇ ਅੱਗੇ ਇੱਕ ਬਹੁਤ ਕੀਮਤੀ ਸੋਨੇ ਦਾ ਹਾਰ ਰੱਖ ਕੇ ਅੱਗੇ ਚਲੇ ਗਏ।
ਤਸਕਰ ਗਏ ਆਪਣੇ ਸਦਨਾ।
ਸਦਨ ਮੈਨਾ ਘਰ। ਕਹਿੰਦੇ ਤਸਕਰ ਚੋਰ ਜਿਹੜੇ ਸਨ ਆਪਣੇ ਘਰ ਚਲੇ ਗਏ।
ਬੈਠਿਓ ਮੁਨੀ ਸਮਾਧੇ ਮਗਨਾ।
ਕਹਿੰਦੇ ਉਹ ਮਾਂਡਵ ਮੁਨੀ ਜਿਹੜਾ ਹੈ ਸਮਾਧੀ ਵਿੱਚ ਬੜਾ ਮਗਨ ਬੈਠਾ ਹੈ।
ਕਿਤਨੇ ਮਹਿ ਨ੍ਰਿਪ ਕੇ ਭੱਟ ਆਏ।
ਇਸ ਤਰ੍ਹਾਂ ਕਹਿੰਦੇ ਖੋਜ ਕਰਦਿਆਂ ਕਰਦਿਆਂ, ਚੋਰਾਂ ਦੀ ਪੈੜ ਕੱਢਦਿਆਂ ਕੱਢਦਿਆਂ, ਰਾਜੇ ਦੇ ਜਿਹੜੇ ਭੱਟ ਸਨ ਸਿਪਾਹੀ ਸੂਰਮੇ, ਉਹ ਉੱਥੇ ਆ ਗਏ ਜਿੱਥੇ ਮਾਂਡਵ ਰਿਖੀ ਬੈਠਾ ਤਪ ਕਰ ਰਿਹਾ ਹੈ।
ਦੇਖ ਹਾਰ ਮੁਨ ਗਹਿਓ ਉਠਾਏ।
ਕਹਿੰਦੇ ਉਹਨਾਂ ਸਿਪਾਹੀਆਂ ਨੇ ਜਦੋਂ ਨੇੜੇ ਆ ਕੇ ਦੇਖਿਆ ਕਿ ਰਿਸ਼ੀ ਤਾਂ ਨੇਤਰ ਬੰਦ ਕਰਕੇ ਬੈਠਾ, ਪਰ ਉਹਦੇ ਅੱਗੇ ਸੋਨੇ ਦਾ ਹਾਰ ਪਿਆ, ਉਹਨਾਂ ਨੇ ਪਹਿਚਾਣ ਲਿਆ ਇਹ ਤਾਂ ਮਹਾਰਾਣੀ ਦਾ ਹਾਰ ਹੈ, ਇਹੀ ਹਾਰ ਜੋ ਮਹਿਲ ਵਿੱਚੋਂ ਚੋਰੀ ਹੋਇਆ, ਇਹੀ ਚੋਰ ਬੈਠਾ ਹੈ ਸਾਧੂ ਦਾ ਰੂਪ ਧਾਰ ਕੇ। ਕਹਿੰਦੇ ਇਸ ਤਰ੍ਹਾਂ ਉਹਨਾਂ ਸਿਪਾਹੀਆਂ ਨੇ ਆਪਣੇ ਮਨ ਵਿੱਚ ਇਹ ਖਿਆਲ ਬਣਾ ਲਿਆ।
ਕਹਿ ਬਹੁ ਰਹਿਓ ਨਾ ਮਾਨੀ ਕਾਹੂ।
ਕਹਿੰਦੇ ਇਸ ਤਰ੍ਹਾਂ ਮਾਂਡਵ ਰਿਖੀ ਨੂੰ ਉਹਨਾਂ ਨੇ ਪਕੜ ਲਿਆ ਕਿ ਤੂੰ ਚੋਰ ਹੈ, ਚੋਰੀ ਕਰਕੇ ਆਇਆ। ਉਹ ਮਾਂਡਵ ਰਿਸ਼ੀ ਬੇਨਤੀਆਂ ਕਰਦਾ ਕਿ ਭਲੇ ਪੁਰਖੋ, ਤੁਹਾਨੂੰ ਭੁਲੇਖਾ ਲੱਗਾ ਹੈ, ਮੈਂ ਤਾਂ ਜੰਗਲ ਵਿੱਚ ਹੀ ਰਹਿੰਦਾ, ਤਪ ਕਰਦਾ, ਬੰਦਗੀ ਕਰਦਾ ਹਾਂ, ਤੁਸੀਂ ਬਿਨਾਂ ਕਸੂਰ ਤੋਂ ਮੈਨੂੰ ਪਕੜ ਰਹੇ ਹੋ। ਰਿਸ਼ੀ ਨੇ ਬੜੀਆਂ ਬੇਨਤੀਆਂ ਕੀਤੀਆਂ ਪਰ ਉਹਨਾਂ ਸਿਪਾਹੀਆਂ ਨੇ ਇੱਕ ਨਾ ਮੰਨੀ।
ਤਸਕਰ ਲੱਖ ਸੂਲੀ ਦੇਤਾ ਹੂੰ।
ਇਸ ਤਰ੍ਹਾਂ ਕਹਿੰਦੇ ਪਕੜ ਕੇ ਲੈ ਗਏ ਰਾਜੇ ਦੇ ਦਰਬਾਰ ਵਿੱਚ, ਸਜ਼ਾ ਵੀ ਸੁਣਾ ਦਿੱਤੀ ਕਿ ਇਸ ਨੂੰ ਸੂਲੀ ਤੇ ਚਾੜ ਕੇ ਖਤਮ ਕਰ ਦਿੱਤਾ ਜਾਏ। ਇਹ ਸਜ਼ਾ ਕਹਿੰਦੇ ਉਸ ਮਾਂਡਵ ਰਿਸ਼ੀ ਨੂੰ ਦਿੱਤੀ ਗਈ। ਇਹ ਕਥਾ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ।
ਤਪ ਕੇ ਬਲ ਕਰ ਮਰਿਓ ਨਾ ਸੋ।
ਕਹਿੰਦੇ ਜਦੋਂ ਉਸ ਮਾਂਡਵ ਰਿਖੀ ਨੂੰ ਸੂਲੀ ਤੇ ਚੜਾ ਦਿੱਤਾ ਹੈ, ਉਸ ਨੂੰ ਦਰਦ ਤਾਂ ਹੋ ਰਿਹਾ, ਸੂਲੀ ਦੇ ਉੱਪਰ ਚੜਾ ਦਿੱਤਾ ਹੈ, ਪਰ ਉਹਦਾ ਤਪ ਹੈ, ਤਪ ਕਰਕੇ ਤਪ ਦੇ ਬਲ ਨਾਲ ਕਹਿੰਦੇ ਉਹਦੀ ਅਜੇ ਮੌਤ ਨਹੀਂ ਹੋਈ।
ਧਰਮ ਰਾਏ ਸੋ ਕ੍ਰੋਧਿਤ ਹੋਉ।
ਕਹਿੰਦੇ ਬੜੇ ਕ੍ਰੋਧ ਵਿੱਚ ਆ ਕੇ ਇੰਨਾ ਕੁ ਉਹਨੂੰ ਬਲ ਹਾਸਲ ਹੈ, ਸਿੱਧੀ ਹਾਸਲ ਹੈ। ਕਹਿੰਦੇ ਬੜੇ ਕ੍ਰੋਧ ਵਿੱਚ ਆ ਕੇ ਧਰਮਰਾਜ ਨੂੰ ਉਸਨੇ ਆ ਕੇ ਫਿਰ ਬੜੇ ਕ੍ਰੋਧ ਦੇ ਵਿੱਚ ਉਥੋਂ ਹੀ ਕਿਹਾ ਹੈ,
ਇਹੋ ਅਨਿਆਏ ਕਰਿਓ ਮਤ ਮੰਦ।
ਕਹਿੰਦੇ ਉਸ ਰਿਸ਼ੀ ਨੇ ਆਪਣੇ ਬਲ ਦੇ ਤਪ ਨਾਲ ਸੂਲੇ ਤੇ ਚੜੇ ਹੋਏ ਨੇ ਧਰਮਰਾਜ ਨੂੰ ਕਿਹਾ ਕਿ ਤੂੰ ਮੰਦੀ ਮਤ ਵਾਲਾ ਹੈ, ਮੇਰੇ ਨਾਲ ਤੂੰ ਬੜਾ ਅਨਿਆ ਕੀਤਾ ਹੈ।
ਤੁਝਕੋ ਦੇਹੋਂ ਸਰਾਪ ਬਿਲੰਦ।
ਕਹਿਣ ਲੱਗਾ ਮੈਂ ਤੈਨੂੰ ਬਹੁਤ ਵੱਡਾ ਬਿਲੰਦ, ਫਾਰਸੀ ਦਾ ਲਫ਼ਜ਼ ਹੈ ਬਿਲੰਦ, ਬਿਲੰਦੁਲ ਮਕਾਨੇ ਜਾਪ ਸਾਹਿਬ ਚ ਆਪਾਂ ਪੜ੍ਹਦੇ, ਤੋ ਬਿਲੰਦ ਦਾ ਅਰਥ ਹੁੰਦਾ ਬਹੁਤ ਵੱਡਾ, ਬਹੁਤ ਉੱਚਾ। ਮਾਂਡਵ ਰਿਸ਼ੀ ਕਹਿੰਦਾ ਹੈ ਕਿ ਇਹ ਧਰਮ ਰਾਜੇ ਮੈਂ ਤੈਨੂੰ ਬਹੁਤ ਵੱਡਾ ਹੁਣ ਸ਼ਰਾਪ ਦੇਵਾਂਗਾ, ਤੂੰ ਮੇਰੇ ਨਾਲ ਬੜਾ ਅਨਿਆ ਕੀਤਾ ਹੈ।
ਸਗਰੀ ਆਰਬਲਾ ਤਪਤਾਯੋ।
ਕਿਉਂਕਿ ਤੂੰ ਜਾਣਦਾ ਹੈ ਕਿ ਮੈਂ ਸਾਰੀ ਆਰਬਲਾ ਸਾਰੀ ਉਮਰ ਬੜਾ ਕਠਿਨ ਤਪ ਕੀਤਾ ਹੈ।
ਬਿਨ ਅਗ ਸੋਲੀ ਮੋਹੇ ਚੜਾਯੋ।
ਅੱਗ ਕਹਿੰਦੇ ਬ੍ਰਿਜ ਭਾਸ਼ਾ ਚ ਪਾਪਾਂ ਨੂੰ। ਮਹਾਰਿਸ਼ੀ ਕਹਿੰਦਾ ਮੇਰੇ ਕੋਈ ਪਾਪ ਨਹੀਂ ਹਨ, ਮੈਂ ਤਾਂ ਧਰਮੀ ਪੁਰਸ਼ ਹਾਂ, ਸਾਰੀ ਜ਼ਿੰਦਗੀ ਤਪ ਕੀਤਾ ਹੈ ਤੇ ਬਿਨਾਂ ਪਾਪਾਂ ਤੋਂ ਬਿਨਾਂ ਕਸੂਰ ਤੋਂ ਤੂੰ ਮੈਨੂੰ ਏਡੀ ਵੱਡੀ ਸਜ਼ਾ ਦੇ ਦਿੱਤੀ ਹੈ।
ਜਬ ਤਬ ਆਏ ਮੁਨੀ ਸੋ ਕਹਿਓ।
ਕਹਿੰਦੇ ਉਸ ਵੇਲੇ ਫਿਰ ਧਰਮ ਰਾਏ ਨੇ ਆਪਣੇ ਦੂਤ ਭੇਜੇ, ਉਹਨਾਂ ਜਮਾਂ ਨੇ ਆ ਕੇ ਮਾਂਡਵ ਰਿਸ਼ੀ ਨੂੰ ਕਿਹਾ।
ਪੂਰਬ ਕਰਮ ਕੇਰ ਫਲ ਲਹਿਓ।
ਕਹਿਣ ਲੱਗੇ ਐ ਮਹਾਰਿਸ਼ੀ, ਸ਼ਾਇਦ ਤੈਨੂੰ ਇਸ ਗੱਲ ਦੀ ਸਿਮਰਤੀ ਨਹੀਂ ਹੈ, ਤੂੰ ਪੂਰਬਲੇ ਜੀਵਨ ਅੰਦਰ ਬਚਪਨ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਰਮ ਕੀਤਾ ਹੈ।
ਆਰਬਲਾ ਬਾਲਕ ਮਹਿ ਧਰੀ।
ਤੇਰੀ ਜ਼ਿੰਦਗੀ ਦੇ ਜਿਹੜੇ ਪਹਿਲੇ ਕੁਝ ਦਿਨ ਸਨ, ਪਹਿਲੇ ਸਾਲ ਸਨ, ਜਦੋਂ ਤੂੰ ਬਾਲਕ ਸੀ ਉਸ ਵੇਲੇ ਤੂੰ ਐਸਾ ਇੱਕ ਪਾਪ ਕਰਮ ਕੀਤਾ ਸੀ।
ਸੂਲ ਸੰਗ ਭਿੜ ਬੇਦਕ ਕਰੀ।
ਭਿੜ ਕਹਿੰਦੇ ਨੇ ਇੱਕ ਛੋਟਾ ਜਿਹਾ ਟਿੱਡਾ ਜੋ ਅੱਕ ਦੇ ਉੱਪਰ ਬੈਠਦਾ ਹੈ, ਅੱਕ ਟਿੱਡਾ। ਉਹ ਜਮ ਦੇ ਦੂਤ ਕਹਿੰਦੇ ਨੇ ਕਿ ਮਹਾਰਿਸ਼ੀ ਜਦੋਂ ਤੂੰ ਬੱਚਾ ਸੀ ਨਾ ਬਚਪਨ ਵਿੱਚ, ਉਸ ਵੇਲੇ ਅਣਜਾਣ ਕੋਨੇ ਵਿੱਚ ਤੂੰ ਇੱਕ ਟਿੱਡੇ ਨੂੰ ਇੱਕ ਸੂਲ ਦੇ ਵਿੱਚ ਬਿੰਨਿਆ ਸੀ, ਤੇਰੇ ਉਸ ਕਰਮ ਦਾ ਇਹ ਤੈਨੂੰ ਫਲ ਦਿੱਤਾ, ਇਹ ਸਜ਼ਾ ਮਿਲੀ ਹੈ।
ਇਸ ਤੇ ਸੂਲੀ ਤੂੰ ਕੋ ਹੋਈ।
ਇਸ ਕਰਕੇ ਤੈਨੂੰ ਇਹ ਸੂਲੀ ਤੇ ਚਾੜਿਆ ਗਿਆ ਹੈ, ਕਿਉਂਕਿ ਇਹ ਕਰਤੇ ਦਾ ਨਿਯਮ ਹੈ ਕਿ ਪੂਰਬਲੇ ਕੀਤੇ ਹੋਏ ਕਰਮਾਂ ਦੀ ਸਜ਼ਾ ਅਵੱਛ ਮਿਲਦੀ ਹੈ। ਜਿਸ ਤਰ੍ਹਾਂ ਸਤਿਗੁਰਾਂ ਦੀ ਪਵਿੱਤਰ ਬਾਣੀ ਅੰਦਰ ਸ਼੍ਰੋਮਣੀ ਭਗਤ ਬਾਬਾ ਤਰਲੋਚਨ ਸਾਹਿਬ ਜੀਆਂ ਦੇ ਅੰਮ੍ਰਿਤ ਬਚਨ ਹਨ, ਪੂਰਬਲੋ ਕ੍ਰਿਤ ਕਰਮ ਨਾ ਮਿਟੈਰੀ ਕਰ ਗਏ ਹਨ, ਤਾਚੇ ਮੋਹਿ ਜਾਪੀ ਅਲੇ ਰਾਮ ਚੇ ਨਾਮ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਸ ਤਰ੍ਹਾਂ ਪਹਿਲੇ ਕੀਤੇ ਹੋਏ ਕਰਮਾਂ ਦੀ ਸਜ਼ਾ ਅਵੱਸ਼ ਮਿਲਦੀ ਹੈ, ਇਹ ਗੁਰਬਾਣੀ ਦਾ ਵੀ ਸਿਧਾਂਤ ਹੈ। ਤੋ ਦੂਤ ਕਹਿੰਦੇ ਨੇ ਮਹਾਰਿਸ਼ੀ ਇਸ ਕਰਕੇ ਤੁਹਾਨੂੰ ਧਰਮ ਰਾਜ ਜੀ ਨੇ ਸਜ਼ਾ ਦਿੱਤੀ ਹੈ।
ਸੁਣ ਮੁਨ ਬੋਲਿਓ ਨਿਆਏ ਨਾ ਕੋਈ।
ਉਸ ਵੇਲੇ ਫਿਰ ਇਹ ਮਹਾਰਿਸ਼ੀ ਮਾਂਡਵ ਬੋਲਿਆ, ਇਹ ਕੋਈ ਨਿਆਂ ਵਾਲੀ ਗੱਲ ਨਹੀਂ ਹੈ।
ਬਾਲਕ ਬਏ ਸੁਧ ਬਿਨ ਜਬਰ ਹੈ।
ਕਹਿੰਦੇ ਜਦੋਂ ਬਾਲਕ ਅਵਸਥਾ ਹੁੰਦੀ ਹੈ, ਬੇਮਨ ਉਮਰ ਬਾਲਕ ਉਮਰ ਹੁੰਦੀ ਹੈ, ਜਦੋਂ ਇਹ ਮਨੁੱਖ ਬਚਪਨ ਦੇ ਵਿੱਚ ਹੁੰਦਾ ਹੈ, ਉਸ ਵੇਲੇ ਇਸ ਬੱਚੇ ਨੂੰ ਕੋਈ ਬਹੁਤੀ ਸੁਧ ਨਹੀਂ ਹੁੰਦੀ ਕਿ ਕੀ ਪਾਪ ਹੈ, ਕੀ ਪੁੰਨ ਹੈ, ਕਿਹੜੇ ਕਰਮ ਕਰਨੇ ਨੇ, ਕਿਹੜੇ ਨਹੀਂ ਕਰਨੇ, ਇਹ ਵਿਧ ਨਿਸ਼ੇਦ ਨੂੰ ਨਹੀਂ ਜਾਣਦਾ।
ਕਰਹੇ ਕਰਮ ਕਿਮ ਤੇ ਫਲ ਹੈ।
ਉਸ ਵੇਲੇ ਫਿਰ ਕਿਹੜੇ ਕੰਮ ਕਰਨੇ ਹਨ ਤੇ ਉਹਨਾਂ ਕਰਮਾਂ ਦੀ ਕੀ ਸਜ਼ਾ ਹੈ, ਇਸ ਬਾਰੇ ਕਹਿੰਦੇ ਬਚਪਨ ਵਿੱਚ ਪਤਾ ਨਹੀਂ ਹੁੰਦਾ, ਇਸ ਕਰਕੇ ਬਚਪਨ ਦੇ ਕਰਮਾਂ ਦੀ ਸਜ਼ਾ ਹੁਣ ਕਿਉਂ ਮਿਲਦੀ ਹੈ, ਇਹ ਨਹੀਂ ਮਿਲਣੀ ਚਾਹੀਦੀ।
ਕਰਹੋ ਮਰਯਾਦ ਆਜ ਤੇ ਐਸੇ।
ਕਹਿਣ ਲੱਗਾ ਕਿ ਹੁਣ ਇਸ ਤਰ੍ਹਾਂ ਦੀ ਮਰਿਆਦਾ ਹੋਣੀ ਚਾਹੀਦੀ ਹੈ, ਅੱਜ ਤੋਂ ਇਹ ਮਰਿਆਦਾ ਸ਼ੁਰੂ ਹੋ ਜਾਵੇ।
ਧਰਮ ਰਾਏ ਮੈਂ ਭਾਖੋਂ ਜੈਸੀ।
ਧਰਮ ਰਾਏ ਨੂੰ ਸੰਬੋਧਨ ਕਰਕੇ ਕਿਹਾ ਮਾਂਡਵ ਰਿਸ਼ੀ ਨੇ ਕਿ ਇਹ ਧਰਮ ਰਾਏ, ਅੱਜ ਤੋਂ ਤੂੰ ਇਸ ਤਰ੍ਹਾਂ ਦਾ ਨਿਯਮ ਬਣਾ ਕਿ ਬਚਪਨ ਵਿੱਚ ਕੀਤੇ ਹੋਏ ਕਰਮਾਂ ਦੀ ਇਸ ਬੰਦੇ ਨੂੰ ਸਜ਼ਾ ਨਾ ਮਿਲੇ। ਇਸ ਤਰ੍ਹਾਂ ਇੱਕ ਰੋਹ ਵਿੱਚ ਆ ਕੇ ਮਾਂਡਵ ਰਿਸ਼ੀ ਨੇ ਬਚਨ ਕਹੇ।
ਬਾਲਕ ਬਏ ਹੋਏ ਸੁਧ ਨਾ ਮਾਹੀ।
ਕਿਉਂਕਿ ਬਚਪਨ ਦੇ ਵਿੱਚ ਇਸ ਇਨਸਾਨ ਨੂੰ ਕੋਈ ਸ਼ੁੱਧ ਨਹੀਂ ਹੁੰਦੀ।
ਕਰੇ ਕਰਮ ਫਲ ਪਾਏ ਸੋ ਨਾਹੀ।
ਇਸ ਕਰਕੇ ਜੋ ਵੀ ਬਚਪਨ ਵਿੱਚ ਅਣਜਾਣਪੁਣੇ ਵਿੱਚ ਇਹ ਕਰਮ ਕਰੇ, ਉਹਨਾਂ ਦੀ ਇਸ ਇਨਸਾਨ ਨੂੰ ਸਜ਼ਾ ਨਾ ਮਿਲੇ। ਮੈਂ ਚਾਹੁੰਦਾ ਹਾਂ ਕਿ ਇਹ ਧਰਮ ਰਾਏ, ਅੱਜ ਤੋਂ ਇਸ ਤਰ੍ਹਾਂ ਦਾ ਨਿਯਮ ਸ਼ੁਰੂ ਹੋਣਾ ਚਾਹੀਦਾ ਹੈ।
ਮੁਨ ਮਾਂਡਵ ਸੂਲੀ ਭਰ ਰਹੇ ਹੋ।
ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਥਾ ਸੁਣਾ ਰਹੇ ਨੇ। ਤੁਹਾਰਾ ਕਹਿੰਦੇ ਇਸ ਤਰ੍ਹਾਂ ਉਸ ਮਾਂਡਵ ਰਿਸ਼ੀ ਨੂੰ ਸੂਲੀ ਦੇ ਉੱਪਰ ਚੜਾਇਆ ਹੋਇਆ ਸੀ।
ਇੱਕ ਪਤ ਬ੍ਰਤਾ ਤਾਹੇ ਨਾ ਲਹਿਓ।
ਕਹਿੰਦੇ ਉਸ ਵੇਲੇ ਇੱਕ ਪਤੀ ਬ੍ਰਤਾ ਔਰਤ ਉਸ ਪਾਸਿਓ ਲੰਘ ਰਹੀ ਹੈ ਜਿਸ ਪਾਸੇ ਸੂਲੀ ਗੱਡੀ ਹੋਈ ਹੈ।
ਪਿੰਗਲ ਪਤ ਕੋ ਸੀਸ ਉਠਾਏ।
ਕਹਿੰਦੇ ਦੇਵਨੇਤ ਉਸ ਔਰਤ ਦਾ ਜਿਹੜਾ ਪਤੀ ਹੈ ਉਹ ਪਿੰਗਲਾ ਹੈ, ਪੈਰਾਂ ਤੋਂ ਚੱਲ ਨਹੀਂ ਸਕਦਾ। ਪਤੀਵ੍ਰਤਾ ਧਰਮ ਦਾ ਨਿਸ਼ਚਾ, ਪਤੀਵ੍ਰਤਾ ਧਰਮ ਵਿੱਚ ਰਹਿ ਕੇ ਪਤੀਵ੍ਰਤਾ ਔਰਤ ਨੂੰ ਜੋ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਉਹ ਬਚਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇੱਥੇ ਸੁਣਾ ਰਹੇ ਨੇ। तो एक पिछले समय की बीत चुकी कथा भी महाराज जी ने इत्थे सुनाई है। कहिंदे कि पति व्रता औरत हुई जिसका नाम सतवंती प्रसिद्ध सी। उसका पति पिंगला सी, वह पैरां तो चल नहीं सी सकदा। एक बड़ी प्रसिद्ध कथा बीबी रजनी की भी आपां सुणदे, उसका पति भी पिंगला सी, पर यह उस तो पहलां दे समय की गल है। तो हजूर कहिंदे ने कि रात का समा सी, हनेरा सी, ते वो औरत अपने पति नूं अपने सिर दे उपर चुक के ले जा रही सी।
चल तो सूली संग लगाए,
कहिंदे इस तरह चलदिया चलदिया वो उस सूली दे कोलो लंघी है जिथे मांडव ऋषि नूं उस सूली ते चढ़ाया होया, ते रात का समा है ते मांडव ऋषि की हाले मौत नहीं हुई, जिंदा है, सूली दे उपर टंगिया होया है। कहिंदे जदों कोल दी वो औरत लंघी है ते उस सूली दे विच वो औरत टकरा गई, क्योंकि हनेरा बहुत संघना है, उसनू पता नहीं चलिया। कहिंदे उस दे टकराउण नाल जदों सूली हिली है,
ओ तो तिमर ने देखियो गयो,
उस दे कोलों देखिया ना गया, बहुत तिमर सी, बड़ा संघना हनेरा सी।
हल कर मुनि दुखियो रिस पयो,
जदों उस सूली विच वो औरत टकराई है ते सूली हिली है, वो लकड़ हिली जो गड्डी हुई है, हिलण दे नाल महारिषि नूं दर्द होया ना, पेट विच सूली खुबी हुई है। कहिंदे फिर महारिषि मांडव नूं बड़ा क्रोध आया, बड़ा गुस्सा आया, गुस्से विच आके उन्हें फिर यह वचन कहा, क्योंकि सात संगत जी ये मांडव ऋषि तपस्वी है, ते जिहड़ा तप हुंदा है तीन तरह का तप दस्या जांदा है, एक तमोगुणी तप है, एक रजोगुणी तप है, एक सात्विक सतोगुणी तप है। पुराने समय के जिहड़े वड्डे वड्डे तपीश्वर होए ने ये ज्यादातर तामसी तप करदे ने, तमोगुणी तप, तप करके रिद्धियां सिद्धियां हासिल हो जांदियां ने, जो बचन कहण पूरा हो जांदा है इन्नी सिद्धि आ जांदी है, पर प्राप्ति नहीं हुंदी, कोई आत्मक अवस्था ते नहीं पहुंचा जांदा। इस तमोगुणी तप दा फल तां जरूर मिलदा है। इस तरह यह जिहड़ा मांडव ऋषि है तमोगुणी तपीश्वर है, जो कहिंदा उह बचन हो जांदा है। कहिंदे हुण इसने क्रोध विच आ के उस पति व्रता औरत